एक ओंकार सतनाम कर्ता पुरख निरभउ निरवैर अकाल मूरत अजूनी सैभं गुरप्रसाद जप आद सच जुगाद सच है पी सच नानक होसी पी सच बाणी गुरु गुरु है बाणी विच बाणी अमृत सारे गुरबाणी कह सेवक जन मन प्रतख गुरु ने सतारे जाप तप संजम धर्म न कमाया सेवा साध न जानिया हर राया कहो नानक हम नीच करमा सरण परे की राखो शर्मा कहो नानक हम नीच करमा सरण परे की राखो शर्मा। सतनाम श्री वाहिगुरु साहिब जी श्री राग महला पंजवा प्रीत लगी तिस सच सियो मरे न आवै जाए ना वे छोड़िया विछड़ै सब मैं रहया समाए प्रीत लगी तिस सच सियो मरे न आवै जाए ना वे छोड़िया विछड़ै सब मैं रहया समाए दीन दर्द दुख भंजना सेवक कै सत पाए अचरज रूप निरंजन गुरमे लाया माए भाई रे मीत करहो प्रभ सोए माया मोह प्रीत त्रिग सुखी न दिसै कोए रहाओ दाना दाता सीलवंत निर्मल रूप अपार सखा सहाई अत वड्डा उचा वड्डा अपार बालक बिरद न जानिया नेह चलते सदरवार जो मंगी है सोई पाई है निधारा आधार जिस पेखत किल विख हिर है मन तन हो वै सांत एक मन एक त्याई है मन की लाहे भ्रांत गुण निधान नावतन सदा पूर्ण जाकी दात सदा सदा आराधी है दिन विसरह नहीं रात जिनका पूर्व लिखया तिनका सखा गोविंद तान मान तान अर्पी सबो सगल वारी है हे जिंद देखे सुने हदूर साध घट घट ब्रह्म रविंद अकृत घणा नु पालदा प्रभ नानक सदबख सिंद देखे सुने हदूर साध घट घट ब्रह्म रविंद अकृत घणा नु पालदा प्रभ नानक सदबख सिंद। वाहिगुरु जी का खालसा वाहिगुरु जी की फतेह। सतगुरु जी दी साजी नवाजी परम सन्मान जो गुरु रूप खालसा साध संगत जी महाराज जी की अपार कृपा हुई है जो गुरु दरबार विच पिछले पैर दे सुंदर दीवान प्रारंभ होए महाराज जी के अमृतमई बचन गुरु सवारियां दी रसपिनी रसना तो सत्संगी जनां ने सरवण कीते समा सफला कीता है लड़ीवार गुरबाणी की कथा आप जी रोज प्रेम नाल सरवण करते हो पंजवें पातशाह जी के शब्द प्रारंभ हन श्री राग विच जिवें महाराज कृपा करते ने आओ सरदा भावना नाल गुरु साहब जी का पावन पित्र वचन विचारीए जिस करके साडा भला होवे साडी कल्याण होवे। श्री राग महला पंजवा प्रीत लगी ते सस्यो मरे न आवै जाए। जदों सच नाल साध संगत प्रीति जुड़ जाए उदों बंदे दा मरना जमना मिट जांदा। आपां कल इह विचार कीती सी भई जम्मण ते मरण दा साध संगत बड़ा भारी दुख है ते लंमे समय तो इह तुरिया आउंदा। अज दा नहीं साध संगत इह कोई जंजाल साडे गल विच पिया होया बहुत चिर तों साध संगत इसे गेड़ विच ही आपां तुरे आउंदे ते जिन्नी देर मिलना पावांगे परमेशर नूं ਉਨੀ ਦੇਰ ਸਾਧਸੰਗ ਤੇ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ। ਪਰ ਜਦੋਂ ਪ੍ਰੀਤ ਸੱਚ ਨਾਲ ਲੱਗ ਜਾਵੇ, ਸੱਚ ਨਾਲ ਪ੍ਰੀਤ ਲਾਉਣੀ ਸਾਧਸੰਗਤ ਔਖੀ ਹੈ, ਕਿਉਂਕਿ ਪ੍ਰੀਤ ਇੱਕ ਹੀ ਥਾਂ ਤੇ ਲੱਗ ਸਕਦੀ ਹੈ, ਜਾਂ ਸੱਚ ਨਾਲ ਜਾਂ ਝੂਠ ਨਾਲ, ਜਾਂ ਸੰਸਾਰ ਨਾਲ ਜਾਂ ਨਿਰੰਕਾਰ ਨਾਲ। ਗੱਲਾਂ ਦੋ ਹੀ ਨੇ, ਇੱਕ ਨਿਰੰਕਾਰ ਹੈ ਤੇ ਇੱਕ ਸੰਸਾਰ ਹੈ। ਸੰਸਾਰ ਨਾਲ ਪ੍ਰੀਤ ਲਾਈ ਸਾਧਸੰਗਤ, ਇਹ ਝੂਠ ਨਾਲ ਲੱਗੀ ਪ੍ਰੀਤ ਹੈ, ਕਿਉਂਕਿ ਸੰਸਾਰ ਨੂੰ ਸੱਚ ਨਹੀਂ ਆਖਿਆ ਮਹਾਰਾਜ ਨੇ। ਸੰਸਾਰ ਸੁਪਨੇ ਦੀ ਨਿਆਂ ਕਥਨ ਕੀਤਾ, ਸੰਸਾਰ ਨਾਸਵੰਤ ਹੈ, ਸੰਸਾਰ ਅਵਨਾਸੀ ਨਹੀਂ ਹੈ। ਦੂਜੇ ਬੰਨੇ ਸਾਧ ਸੰਗਤ ਪਰਮੇਸ਼ਰ ਹੈ, ਜਿੱਥੇ ਸਿਰਫ ਸੱਚ ਹੈ, ਜਿਹਨੇ ਸਦਾ ਰਹਿਣਾ, ਜਿਹੜਾ ਤ੍ਰਈ ਕਾਲ ਅਬਾਧ ਸਰੂਪ ਹੈ, ਜਿਹੜਾ ਅਵਨਾਸੀ ਹੈ। ਸੰਸਾਰ ਨਾਲੋਂ ਪ੍ਰੀਤ ਟੁੱਟੇਗੀ ਤੇ ਸਾਧ ਸੰਗਤ ਨਿਰੰਕਾਰ ਨਾਲ ਲੱਗਣੀ ਹੈ। ਦੋਵਾਂ ਥਾਵਾਂ ਤੇ ਕਦੇ ਨਹੀਂ ਪ੍ਰੀਤ ਸਾਧ ਸੰਗਤ ਲੱਗ ਸਕਦੀ। ਜੇ ਦੋ ਥਾਵਾਂ ਤੇ ਲਾਵਾਂਗੇ, ਆਪਣੇ ਆਪ ਨੂੰ ਭਰਮ ਚ ਪਾਵਾਂਗੇ, ਆਪਣੇ ਨਾਲ ਧੋਖਾ ਹੈ। ਦੋ ਥਾਵਾਂ ਤੇ ਪ੍ਰੀਤ ਨਿਪਰੇ ਚੜ ਹੀ ਨਹੀਂ ਸਕਦੀ। ਪ੍ਰੇਮ ਸਾਧ ਸੰਗਤ ਇੱਕ ਹੀ ਪਾਸੇ ਆਪਣਾ ਚੱਲਣਾ। ਹਾਂ, ਇਹ ਜ਼ਰੂਰ ਆਪਾਂ ਵੇਖ ਲੈਣਾ ਵਿਚਾਰ ਕੇ, ਭਈ ਇਹ ਪ੍ਰੀਤ ਆਪਾਂ ਕਿੱਥੇ ਲਾਵਾਂਗੇ ਤੇ ਸਾਧ ਸੰਗਤ ਫਿਰ ਸਾਡਾ ਭਲਾ ਹੋਵੇਗਾ। ਜੇ ਦੁਨੀਆ ਨਾਲ ਆਪਾਂ ਪ੍ਰੀਤ ਲਾਉਂਦੇ ਹਾਂ ਤਾਂ ਮਹਾਰਾਜ ਦਾ ਬਚਨ ਵਿਚਾਰੀਏ, ਉਹ ਕਹਿੰਦੇ ਨੇ ਭਗਤਾਂ ਦੀ ਰਸਨਾ ਤੋਂ, ਭਈ ਜੇ ਕੋਈ ਸਾਧ ਸੰਗਤ ਮਾਇਆ ਵੱਲੇ ਪ੍ਰੀਤ ਕਰਦਾ ਹੈ ਤੇ ਮਾਇਆ ਮਾਇਆ ਕਰਦਾ ਸੰਸਾਰ ਤੋਂ ਚਲਿਆ ਜਾਂਦਾ ਤੇ ਫਿਰ ਕੀ ਨਤੀਜਾ ਨਿਕਲੇਗਾ। ਜੇ ਕੋਈ ਧੀਆਂ ਪੁੱਤਰਾਂ ਨਾਲ ਪ੍ਰੀਤ ਕਰਦਾ ਹੈ ਤੇ ਧੀਆਂ ਪੁੱਤਰਾਂ ਵਿੱਚ ਸੁਰਤੀ ਫਸੀ ਤੇ ਸੰਸਾਰ ਤੋਂ ਤੁਰ ਗਿਆ ਤੇ ਫਿਰ ਸਾਧ ਸੰਗਤ ਕੀ ਪੱਲੇ ਰਹਿ ਜਾਵੇਗਾ, ਇਹ ਵੀ ਆਪਾਂ ਵਿਚਾਰ ਕਰਨੀ ਹੈ। ਅੰਤਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ, ਗੁਰੂ ਸਾਹਿਬ ਦੇ ਬਚਨ। ਫਿਰ ਕੀ ਹੁੰਦਾ, ਕਹਿੰਦੇ ਨੇ ਸਰਪ ਜੋਨ ਵਾਲ ਵਾਲੇ ਉਤਰੇ। ਇਹ ਹੈ ਲਛਮੀ ਦੀ ਪ੍ਰੀਤ, ਮਾਇਆ ਦੀ ਪ੍ਰੀਤ। ਜੇ ਪ੍ਰੀਤ ਮਾਇਆ ਨਾਲ ਲਾਵਾਂਗੇ, ਮਹਾਰਾਜ ਕਹਿੰਦੇ ਬਿਲਕੁਲ ਤਿਆਰ ਰਹੀ, ਫਿਰ ਤੇਰੇ ਲਈ ਸੱਪ ਦੀ ਜੂਨ ਅਗਲੇ ਬਨੇ ਖੜੀ ਹੈ, ਗੁਰੂ ਸਾਹਿਬ ਦੇ ਬਚਨ ਨੇ। ਹੁਣ ਮਾਇਆ ਨਾਲੋਂ ਕਈ ਵਾਰੀ ਪ੍ਰੀਤ ਸਾਧ ਸੰਗਤ ਬੰਦਾ ਤੋੜ ਨਹੀਂ ਚਾਹੁੰਦਾ, ਪਰ ਇੱਕ ਸੰਸਾ ਮਨ ਚ ਬਣਾ ਛੱਡਦਾ, ਉਹ ਕਹਿੰਦਾ ਚਲੋ ਕੋਈ ਨਾ, ਜਦੋਂ ਅਖੀਰਲੇ ਪੜਾਅ ਤੇ ਜਾਵਾਂਗੇ ਉਦੋਂ ਰੱਬ ਨਾਲ ਪ੍ਰੇਮ ਕਰ ਲਾਂਗੇ। ਸੰਸਾਰ ਚ ਰਹਿੰਦਿਆਂ ਤੇ ਸੰਸਾਰੀ ਬਿਰਤੀ ਰੱਖਣੀ ਪੈਣੀ ਹੈ। ਇਸ ਕਰਕੇ ਸਾਧ ਸੰਗਤ ਇੱਕ ਆਪਣੇ ਮਨ ਨੂੰ ਥੰਮੀ ਜੀ ਦੇ ਛੱਡਦਾ ਬੰਦਾ, ਭਾਈ ਜਦੋਂ ਬੁੱਢੇ ਹੋਣਾ ਉਦੋਂ ਆਪਾਂ ਫਿਰ ਰੱਬ ਨਾਲ ਹੀ ਪ੍ਰੀਤੀ ਕਰਨੀ, ਹੋਰ ਕਰਨਾ ਕੀ ਹੈ। ਤੇ ਬੁੱਢਾ ਹੋਇਆ ਸਾਧ ਸੰਗਤ ਬੰਦਾ ਰੱਬ ਨਾਲ ਪ੍ਰੀਤੀ ਕਰ ਨਹੀਂ ਸਕਦਾ। ਭਾਈ ਗੁਰਦਾਸ ਜੀ ਦਾ ਇੱਕ ਕਵਿਤ ਹੈ, ਉਹਨਾਂ ਦੇ ਬਚਨ, ਉਹ ਕਹਿੰਦੇ ਨੇ ਗੁਰਮੁਖੋ ਜਿਹੜੇ ਬੰਦੇ ਨੇ ਜਦੋਂ ਸਮਾਂ ਸੀ ਉਦੋਂ ਨਹੀਂ ਪਰਮੇਸ਼ਰ ਨਾਲ ਪ੍ਰੀਤ ਕੀਤੀ ਤੇ ਅੰਤਲੇ ਸਮੇਂ ਤੇ ਉਹ ਆਪਣੇ ਮਨ ਚੋਂ ਆਸ ਲਾਹ ਦੇਵੇ ਭਾਈ ਮੇਰੀ ਰੱਬ ਨਾਲ ਪ੍ਰੀਤ ਪੈ ਜਾਵੇਗੀ, ਕਦੀ ਵੀ ਨਾ ਸਾਧ ਸੰਗਤ ਪਵੇਗੀ। ਉਹ ਕਹਿੰਦੇ ਨੇ ਤੈਸੇ ਮਾਇਆ ਅੰਧ ਧੰਦ ਅਵਧ ਬਿਹਾਤ ਜਾਏ, ਅੰਤਕਾਲ ਕੈਸੇ ਹਰਨਾਮ ਲੇਵਲ ਆਈ ਹੈ। ਜਿਹੜਾ ਬੰਦਾ ਸਾਧ ਸੰਗਤ ਮਾਇਆ ਮਾਇਆ ਕਰਦਿਆਂ ਸਾਰੀ ਉਮਰ ਮਰ ਗਿਆ, ਅੰਤਲੇ ਸਮੇਂ ਤੇ ਭਾਈ ਗੁਰਦਾਸ ਜੀ ਕਹਿੰਦੇ ਦੱਸੋ ਕਿਵੇਂ ਪ੍ਰੀਤੀ ਉਹਦੀ ਪੈ ਜਾਵੇਗੀ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨਿੱਥਾ ਉਦਮ ਜੈਤ ਪਦਵੀ ਨਾ ਪਾਈਏ। ਉਹ ਕਹਿੰਦੀ ਇੱਕ ਪ੍ਰਮਾਣ ਦੇ ਕੇ ਤੁਹਾਨੂੰ ਸਮਝਾਉਂਦੇ, ਸ਼ਾਇਦ ਗੱਲ ਛੇਤੀ ਸਮਝ ਚ ਆ ਜਾਵੇ। ਭਾਈ ਗੁਰਦਾਸ ਜੀ ਉਹ ਕਹਿੰਦੇ ਨੇ ਲੜਾਈ ਲੱਗ ਜਾਵੇ ਤੇ ਦੁਸ਼ਮਣ ਚੜ੍ਹ ਕੇ ਸਾਧ ਸੰਗਤ ਆ ਜਾਣ, ਬੰਦੇ ਉੱਤੇ ਚੜ੍ਹਾਈ ਕਰਕੇ ਉਹਦੇ ਦਰਵਾਜ਼ੇ ਅੱਗੇ ਆ ਜਾਣ, ਤੇ ਫਿਰ ਕੋਈ ਬੰਦਾ ਆਖੇ ਵੀ ਹੁਣ ਮੈਂ ਲੜਾਈ ਦੇ ਦਾਅ ਪੇਚ ਸਿੱਖ ਲਵਾਂ, ਹੁਣ ਮੈਂ ਛੇਤੀ ਪਹਿਲਾਂ ਜਾ ਕੇ ਪੈਂਤੜਾ ਬਦਲਣਾ ਤੇ ਗਤਕੇਬਾਜ਼ੀ ਸਿੱਖ ਆਵਾਂ ਤੇ ਫਿਰ ਮੈਂ ਜਿੱਤ ਲਵਾਂਗਾ। ਭਾਈ ਸਾਹਿਬ ਕਹਿੰਦੇ ਨਹੀਂ ਨਹੀਂ, ਇੱਦਾਂ ਕਦੇ ਨਹੀਂ ਹੋ ਸਕਦਾ। ਅਨਿੱਥਾ ਉਦਮ ਜੈਤ ਪਦਵੀ ਨਾ ਪਾਈਏ, ਉਹ ਜਿੱਤ ਦੀ ਪਦਵੀ ਪਾ ਕੇ ਆ ਹੀ ਨਹੀਂ ਸਕਦਾ ਜਿਹੜਾ ਉਦੋਂ ਸਿੱਖਣ ਵਾਸਤੇ ਤੁਰਿਆ ਜਦੋਂ ਵੈਰੀ ਨੇ ਚੜ੍ਹਾਈ ਕਰ ਦਿੱਤੀ। ਪਹਿਲਾਂ ਕਰਨਾ ਚਾਹੀਦਾ ਸੀ ਇਹ ਯਤਨ, ਜੇ ਪਹਿਲਾਂ ਨਹੀਂ ਕੀਤਾ ਤੇ ਫਿਰ ਕਹਿੰਦੇ ਨੇ ਦੂਸਰਾ ਪ੍ਰਮਾਣ ਸੁਣ ਲਓ, ਜੈਸੇ ਘਰ ਲੱਗ ਗਏ ਆਗ ਜਾ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ। ਕਿਸੇ ਬੰਦੇ ਦੇ ਘਰ ਨੂੰ ਅੱਗ ਲੱਗ ਜਾਵੇ ਤੇ ਉਹ ਵਿਹੜੇ ਵਿੱਚ ਖੂਹ ਪੁੱਟਣ ਲੱਗ ਪਵੇ ਤੇ ਆਖੇ ਵੀ ਪਾਣੀ ਕੱਢ ਕੇ ਹੁਣ ਮੈਂ ਅੱਗ ਬੁਝਾ ਲਾਂ, ਭਾਈ ਗੁਰਦਾਸ ਜੀ ਕਹਿੰਦੇ ਸਿਰਫ ਰੋਣਾ ਪਵੇਗਾ, ਕਾਰਜ ਨਹੀਂ ਸਿੱਧ ਹੋ ਸਕਦਾ ਕਦੀ ਵੀ ਨਾ। ਜੈਸੇ ਨਿਸ ਸੋਵਤ ਸੰਘਾਤੀ ਚੱਲ ਜਾਤ ਪਾਸੇ, ਭੋਰ ਪਏ ਭਾਰ ਬੰਦ ਚਲੇ ਕੱਤ ਜਾਈਏ। ਤੀਜਾ ਪ੍ਰਮਾਣ ਉਹ ਕਹਿੰਦੇ ਨੇ ਗੁਰਮੁਖੋ ਜਿਵੇਂ ਕਿਤੇ ਕੋਈ ਚੱਲਿਆ ਹੋਵੇ ਦਰਸ਼ਨਾਂ ਵਾਸਤੇ ਜਥਾ, ਤੇ ਕੋਈ ਆਲਸੀ ਬੰਦਾ ਮੇਰੇ ਵਰਗਾ ਨਾਲ ਹੀ ਤੁਰ ਪਏ, ਚਲੋ ਮੈਂ ਵੀ ਜਥੇ ਨਾਲ ਚਲਿਆ ਜਾਂਦਾ, ਮੈਂ ਵੀ ਦਰਸ਼ਨ ਕਰ ਆਵਾਂਗਾ। ਉਹ ਸਾਰੇ ਜਥੇ ਦੇ ਗੁਰਮੁਖ ਪਿਆਰੇ ਰਾਤ ਮੁਸਾਫਰਖਾਨੇ ਵਿੱਚ ਸੌਣ ਰਾਤ ਕੱਟਣ ਵਾਸਤੇ, ਪਰ ਉਹ ਹੋਣ ਸਾਰੇ ਉਦਮੀ, ਉਹ ਅੰਮ੍ਰਿਤ ਵੇਲੇ ਉੱਠਣ, ਆਪਣਾ ਇਸ਼ਨਾਨ ਪਾਣੀ ਕਰਨ, ਨਿਤਨੇਮ ਕਰਨ ਤੇ ਆਪਣੇ ਰਾਹ ਪੈ ਜਾਣ। ਤੇ ਜਿਹੜੇ ਬੰਦੇ ਨੂੰ ਆਦਤ ਹੀ ਨਹੀਂ ਅੰਮ੍ਰਿਤ ਵੇਲੇ ਜਾਗਣ ਦੀ, ਸਤਸੰਗ ਤੋਂ ਉਹ ਫਿਰ ਉੱਠੇਗਾ ਜਦੋਂ ਸੂਰਜ ਦੀਆਂ ਕਿਰਨਾਂ ਮੂੰਹ 'ਤੇ ਪਈਆਂ, ਕਿਉਂਕਿ ਕਈ ਹੁੰਦੇ ਮੇਰੇ ਵਰਗੇ ਸੂਰਜ ਮੁਖੀ, ਪਰ ਸੂਰਜ ਚੜ੍ਹੇ ਤਾਂ ਉੱਠਣਾ ਨਹੀਂ ਤਾਂ ਨਹੀਂ। ਉਹ ਕਹਿੰਦੇ ਨੇ ਜੈਸੇ ਨਿਸ ਸੋਵਤ ਸੰਘਾਤੀ ਚੱਲ ਜਾਤ ਪਾਸ਼ੇ ਭੋਰ ਪਏ ਭਾਰ ਬਾਂਧ ਚਲੇ ਕੱਤ ਜਾਈਏ। ਉਹ ਸੁੱਤੇ ਪਏ ਆਲਸੀ ਨੂੰ ਛੱਡ ਕੇ ਜਥਾ ਦੇ ਭਾਈ ਸਾਹਿਬ ਕਹਿੰਦੇ ਰਾਏ ਪੈ ਗਿਆ, ਹੁਣ ਦਿਨ ਚੜ੍ਹੇ ਤੂੰ ਆਪਣਾ ਝੋਲਾ ਚੁੱਕ ਕੇ ਕਿੱਧਰ ਨੂੰ ਜਾਵੇਂਗਾ, ਤੂੰ ਗੱਠੜੀ ਲੈ ਕੇ ਬੰਦੇ ਲੱਭਦਾ ਫਿਰਦਾ। ਉਹ ਤਾਂ ਨਿਕਲ ਗਏ ਕਦੇ ਦੇ ਅੰਮ੍ਰਿਤ ਵੇਲੇ ਦੇ ਉੱਠ ਕੇ, ਤੈਸੇ ਮਾਇਆ ਅੰਧ ਧਾਂਦੇ ਅਵਧ ਬਿਹਾਤ ਜਾਏ। ਉਸੇ ਤਰ੍ਹਾਂ ਕਹਿੰਦੇ ਮਾਇਆ ਮਾਇਆ ਕਰਦੇ ਅਵਧ, ਕਹਿੰਦੇ ਉਮਰ ਨੂੰ, ਸਾਰੀ ਉਮਰ ਬੰਦੇ ਦੀ ਲੰਘ ਜਾਵੇ, ਅੰਤ ਕਾਲ ਕੈਸੇ ਹਰ ਨਾਮ ਲੇਵਲ ਆਈਏ। ਅੰਤਲੇ ਸਮੇਂ ਤੇ ਜੇ ਆਖੇ ਮੈਂ ਰੱਬ ਨਾਲ ਪ੍ਰੀਤੀ ਪਾ ਲਾਂ, ਕਦੇ ਨਹੀਂ ਪੈ ਸਕਦੀ, ਕਿਉਂਕਿ ਸਾਰੀ ਉਮਰ ਜਿਵੇਂ ਦੀ ਬਿਰਤੀ ਬਣੀ ਰਹੀ ਅੰਤਲੇ ਸਮੇਂ ਤੇ ਉਸੇ ਤਰ੍ਹਾਂ ਦੀ ਰਹਿਣੀ ਹੈ। ਫਿਰ ਕਹਿੰਦੇ ਨੇ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ। ਜੇ ਕਿਸੇ ਦੀ ਪੁੱਤਰਾਂ ਚ ਪ੍ਰੀਤੀ ਰਹਿ ਗਈ, ਸੂਕਰ ਜੋਨ ਵਾਲ ਵਾਲੇ ਉਤਰੇ, ਕਹਿੰਦੇ ਪੁੱਤਰਾਂ ਨਾਲ ਪ੍ਰੀਤ ਕਰਕੇ ਵੇਖ ਲਾ, ਰੱਬ ਨੂੰ ਛੱਡ ਦੇ, ਮਾਇਆ ਨਾਲ ਪ੍ਰੀਤ ਕਰੇਗਾ ਸੱਪ ਬਣ ਜਾਏਗਾ, ਪੁੱਤਰਾਂ ਨਾਲ ਪ੍ਰੀਤ ਕਰੇਗਾ ਸੂਰ ਬਣ ਜਾਵੇਗਾ। ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮਹਿ ਜੇ ਮਰਿਆ, ਵੇਸਵਾ ਜੋਨ ਵਾਲ ਵਾਲ ਉਤਰੇ। ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮਹਿ ਜੇ ਮਰਿਆ, ਪ੍ਰੇਤ ਜੋਨ ਵਾਲ ਵਾਲੇ ਉਤਰੇ। ਹਜ਼ੂਰ ਦੇ ਬਚਨ, ਉਹ ਕਹਿੰਦੇ ਕਰ ਪ੍ਰੀਤੀ, ਕਈਆਂ ਦਾ ਆਪਣੇ ਮਕਾਨਾਂ 'ਚ ਧਿਆਨ ਰਹਿ ਜਾਂਦਾ ਵੀ ਬੜੀ ਮਿਹਨਤ ਕਰਕੇ ਬਣਾਏ ਸਨ ਪਰ ਹੁਣ ਛੱਡ ਕੇ ਜਾਣਾ ਪੈ ਗਿਆ, ਕਹਿੰਦੇ ਪ੍ਰੇਤ ਬਣ ਜਾਵੇਗਾ। ਇਹ ਆ ਸਾਧ ਸੰਗਤ ਦੁਨੀਆਂ ਦੀ ਪ੍ਰੀਤ, ਪਰ ਦੂਸਰੇ ਬੰਨੇ ਸਾਧ ਸੰਗਤ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਹੈ। ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਾਕਾ ਭਿੰਨ ਕਰ ਬਲਰਾਮ ਜੀਓ। ਉੱਧਰ ਰੱਬ ਵਿੱਚ ਹੀ ਅਭੇਦ ਹੋ ਜਾਵਾਂਗੇ, ਮੁੜ ਕੇ ਕੋਈ ਵਿਛੋੜ ਨਹੀਂ ਸਕਦਾ। ਜੇ ਪਰਮੇਸ਼ ਜਿਨ੍ਹਾਂ ਨੇ ਰੱਬ ਨਾਲ ਸਾਧ ਸੰਗਤ ਪ੍ਰੀਤੀ ਕੀਤੀ, ਲੋਕ ਅੱਜ ਤੱਕ ਉਹਨਾਂ ਦੀਆਂ ਬਰਸੀਆਂ ਤੇ ਜਨਮ ਦਿਨ ਮਨਾਈ ਜਾਂਦੇ ਆ। ਇਸੇ ਕਰਕੇ ਭਈ ਉਹਨਾਂ ਪਰਮੇਸ਼ਰ ਨਾਲ ਪ੍ਰੀਤ ਕੀਤੀ ਤੇ ਪਰਮੇਸ਼ਰ ਨੇ ਸਾਧ ਸੰਗਤ ਉਹਨਾਂ ਦਾ ਸਤਿਕਾਰ ਹੀ ਇੰਨਾ ਬਣਾ ਦਿੱਤਾ ਭਈ ਨਮਸਕਾਰਾਂ ਹੁੰਦੀਆਂ। ਕਿਸੇ ਮਾਇਆਧਾਰੀ ਦੀ ਸਾਧ ਸੰਗਤ ਸਦੀ ਇੱਕ ਬਾਅਦ ਤੁਸੀਂ ਬਰਸੀ ਮਨਾਉਂਦਾ ਕੋਈ ਵਿਖਾਲ ਦਿਓ, ਉਹਦੇ ਪੋਤਰਿਆਂ ਤੱਕ ਤਾਂ ਮਨਾ ਲੈਣਗੇ, ਪੁੱਤਰ ਮਨਾਉਣਗੇ ਫਿਰ ਪੋਤਰੇ ਮਨਾ ਲੈਣਗੇ, ਬਹੁਤ ਜ਼ਿਆਦਾ ਸਾਧ ਸੰਗਤ ਕੋਈ ਚੇਤੇ ਰੱਖੇਗਾ ਤੇ ਪੋਤਰਿਆਂ ਦੇ ਪੁੱਤਰ ਪੜਪੋਤੇ ਜਿਨ੍ਹਾਂ ਨੂੰ ਕਹਿੰਦੇ ਉਹ ਮਨਾ ਲੈਣਗੇ, ਉਦੋਂ ਅੱਗੇ ਕੋਈ ਨਹੀਂ ਚੇਤੇ ਰੱਖਦਾ। ਪਰ ਜਿਨ੍ਹਾਂ ਨੇ ਰੱਬ ਨਾਲ ਪ੍ਰੀਤੀ ਕੀਤੀ ਹੈ ਉਹਨਾਂ ਨੂੰ ਚਾਰ ਚਾਰ ਸਦੀਆਂ ਹੋ ਗਈਆਂ ਸਾਧ ਸੰਗਤ ਇੱਥੋਂ ਗਿਆ ਨੂੰ, ਅਜੇ ਤੱਕ ਉਹਨਾਂ ਦੀਆਂ ਯਾਦਾਂ ਮਨਾਈ ਜਾਂਦੀ ਦੁਨੀਆ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰੀ ਦੇ ਭਗਤ ਜਿਹੜੇ ਰੱਬ ਨਾਲ ਪ੍ਰੀਤੀ ਕਰਦੇ ਸਾਧ ਸੰਗਤ ਉਹਨਾਂ ਨੂੰ ਗੁਰੂ ਆਪ ਕਿਰਪਾ ਕਰਕੇ ਸੰਸਾਰ ਤੇ ਪ੍ਰਗਟ ਕਰ ਦਿੰਦਾ, ਵਡਿਆਈ ਪਰਮੇਸ਼ਰ ਉਹਨਾਂ ਦੀ ਬਣਾ ਦਿੰਦਾ, ਕਿਉਂਕਿ ਪ੍ਰੀਤ ਸਾਧ ਸੰਗਤ ਪਰਮੇਸ਼ਰ ਨਾਲ ਕੀਤੀ ਤੇ ਜੰਮਣ ਮਰਨ ਤੋਂ ਰਹਿਤ ਹੋ ਗਏ ਆ, ਰੱਬ ਵਿੱਚ ਅਭੇਦ ਹੋ ਗਏ। ਇੱਥੇ ਇਹ ਆਪਾਂ ਇੱਕ ਜ਼ਰੂਰ ਵਿਚਾਰ ਸਾਧ ਸੰਗਤ ਕਰਾਂਗੇ, ਭਾਈ ਜਿੱਥੇ ਸੱਚ ਹੁੰਦਾ ਨਾ ਉੱਥੇ ਝੂਠ ਥੋੜਾ ਥੋੜਾ, ਜਿੱਥੇ ਅਸਲ ਹੋਵੇ ਨਕਲ ਉੱਥੇ ਆ ਜਾਂਦੀ ਹੈ, ਇਸ ਗੱਲ 'ਚ ਕੋਈ ਸ਼ੰਕਾ ਨਹੀਂ। ਕੁਝ ਲੋਕਾਂ ਨੇ ਸਾਧ ਸੰਗਤ ਬੰਦਗੀ ਕੀਤੀ, ਜਿਹੜੇ ਕੱਪੜੇ ਪਾ ਕੇ ਤੇ ਜਿਸ ਤਰ੍ਹਾਂ ਉਹਨਾਂ ਨੇ ਬੰਦਗੀ ਕੀਤੀ, ਬਾਅਦ ਵਿੱਚ ਸਾਧ ਸੰਗਤ ਉਹਨਾਂ ਦੇ ਨਾਂ 'ਤੇ ਉਸੇ ਤਰ੍ਹਾਂ ਦੀ ਕਈ ਵਾਰੀ ਨਕਲ ਤੁਰ ਪੈਂਦੀ ਆ। ਇੱਕ ਸੋਨਾ ਹੁੰਦਾ, ਇੱਕ ਮਲੰਮਾ ਹੁੰਦਾ, ਇੱਕ ਵਾਂਸ ਦੀ ਸੋਟੀ ਹੁੰਦੀ, ਇੱਕ ਗੰਨਾ ਹੁੰਦਾ। ਕਈ ਵਾਰੀ ਸੋਨਾ ਖਰੀਦ ਗਿਆ ਬੰਦਾ ਸਾਧ ਸੰਗਤ, ਮਲੰਮਾ ਖਰੀਦ ਕੇ ਘਰ ਨੂੰ ਆ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ। ਇੱਕ ਹੰਸ ਹੁੰਦਾ, ਇੱਕ ਬਗਲਾ ਹੁੰਦਾ, ਰੰਗ ਦੋਵਾਂ ਦਾ ਇੱਕੋ ਜਿਹਾ, ਪਰ ਸਾਧ ਸੰਗਤ ਗੁਣਾਂ ਦਾ ਫਰਕ ਹੈ, ਸੋਨੇ ਤੇ ਮਲੰਮੇ 'ਚ ਗੁਣਾਂ ਦਾ ਫਰਕ ਹੈ। ਵਾਂਸ ਦੀ ਸੋਟੀ ਗੰਨੇ ਵਰਗੀ ਹੁੰਦੀ ਜ਼ਰੂਰ, ਰਾਸ ਵਿੱਚੋਂ ਕੋਈ ਨਹੀਂ ਆਉਣਾ। ਬਰਸੀਆਂ ਲੋਕ ਉਹਨਾਂ ਦੀਆਂ ਮਨਾਉਂਦੇ ਆ ਜਿਨ੍ਹਾਂ ਦੇ ਪੱਲੇ ਸੱਚ ਸੀ। ਉਹ ਸੱਚ ਵਾਲਿਆਂ ਦਾ ਨਾਂ ਲੈ ਕੇ ਸਾਧ ਸੰਗਤ ਕਈ ਵਾਰੀ ਨਕਲ ਤੁਰ ਪੈਂਦੀ ਹੈ, ਤੇ ਉਸ ਨਕਲ ਦਾ ਕਰਕੇ ਮੁੜ ਕੇ ਕਈ ਵਾਰੀ ਅਸੀਂ ਅਣਜਾਣ ਪੁਣੇ 'ਚ ਸੱਚ ਨੂੰ ਵੀ ਸਾਧ ਸੰਗਤ ਨਿੰਦ ਦਿੰਦੇ ਹਾਂ ਨਾਲ ਹੀ। ਪਰ ਸੰਤ ਬਾਬਾ ਤੇਜਾ ਸਿੰਘ ਜੀ ਡਬਲ ਐਮ ਏ, ਉਹਨਾਂ ਨੇ ਸਾਧ ਸੰਗਤ ਇੱਕ ਬੜੀ ਕਮਾਲ ਦੀ ਗੱਲ ਲਿਖੀ। ਉਹ ਕਹਿੰਦੇ ਉਹ ਭਲਿਓ, ਇੱਕ ਗੱਲ ਪੱਲੇ ਬੰਨ ਲਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਕਦੀ ਕਿਸੇ ਸੰਤ ਦੀ ਨਿੰਦਾ ਨਹੀਂ ਜੇ ਕਰਨੀ, ਕਦੀ ਵੀ। ਉਹਨਾਂ ਨੇ ਸਾਧ ਸੰਗਤ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਦਾ ਜੀਵਨ ਲਿਖਿਆ ਤੇ ਪ੍ਰਾਰੰਭ ਵਿੱਚ ਇੱਕ ਬੇਨਤੀ ਉਹਨਾਂ ਕਰ ਦਿੱਤੀ, ਕਹਿੰਦੇ ਇਹ ਗੱਲ ਪੱਲੇ ਬੰਨ ਲਿਓ ਜਿਹੜਾ ਕੋਈ ਬੁਲਾਰਾ, ਭਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠ ਕੇ ਕਦੀ ਕਿਸੇ ਸੰਤ ਦੀ ਨਿੰਦਿਆ ਨਹੀਂ ਕਰਨੀ। ਉਹਨਾਂ ਨੂੰ ਪੁੱਛਿਆ ਕਿਉਂ, ਉਹ ਕਹਿੰਦੇ ਨੇ ਇੱਕ ਉਦਾਹਰਣ ਸੁਣੋ, ਇੱਕ ਮਿਸਾਲ ਦੇ ਕੇ ਕਹਿੰਦੇ ਤੁਹਾਨੂੰ ਦੱਸਦੇ ਵੀ ਕਿਉਂ ਨਹੀਂ ਕਰਨੀ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਕਿਸੇ ਸੰਤ ਦੀ ਨਿੰਦਿਆ। ਉਹ ਕਹਿੰਦੇ ਕਿਤੇ ਕਲਾਸ ਲੱਗੀ ਹੋਵੇ, ਉਹਦੇ ਵਿੱਚ 30-40 ਵਿਦਿਆਰਥੀ ਪੜ੍ਹਦੇ ਆ, ਤੇ ਕੋਈ ਬੰਦਾ ਬਾਹਰੋਂ ਆਵੇ ਤੇ ਆਣ ਕੇ ਟੀਚਰ ਦੇ ਪੜ੍ਹਾਉਂਦਿਆਂ ਉੱਥੇ ਮਾਸਟਰ ਦੇ ਖੜਿਆਂ ਉਹਦੀ ਹਾਜ਼ਰੀ 'ਚ ਆਣ ਕੇ ਆਖੇ ਵੀ ਤੇਰੀ ਕਲਾਸ 'ਚ ਸਭ ਨਲਾਇਕ ਹੀ ਬੰਦੇ ਆ, ਇੱਕ ਵੀ ਨਹੀਂ ਚੰਗਾ ਹੈਗਾ, ਸਭ ਨਲਾਇਕ। ਕਹਿੰਦੇ ਓਨੀ ਬੇਅਦਬੀ ਵਿਦਿਆਰਥੀਆਂ ਦੀ ਨਹੀਂ ਨਲਾਇਕਾਂ ਦੀ, ਜਿੰਨੀ ਉੱਥੇ ਖੜੇ ਟੀਚਰ ਦੀ ਹੈ।
कि टीचर ने एक भी नहीं साध संगत बनाया जिन्हू लायक आख्या जा सके, सारी क्लास च 50-60 विद्यार्थी होण, एक भी नहीं चंगा। वो कहिंदे ने गुरु ग्रंथ साहिब महाराज जी ने जदों यह गल तस्लीम कर ली भई संत हुंदे ऐ, ते फिर जिहड़ा महाराज की हजूरी च बह के संत की निंदा करे वह पापां की पौड़ी चढ़ जाएगा। यह संत की निंदा नहीं, यह गुरु साहब की निंदा भी तुसी कोई भी संत नहीं बना सके। तो महाराज कहिंदे ने अमृत दृष्ट पिख है होए संत, गुरु साहब जी ते कृपा दृष्टि पैगी तो बंदा संत बन जाता। महाराज ने तो साध संगत अवतार ही संत बनाने वास्ते लिया, ना चोर बनाने लई, ना डाकू बनाने लई, ना लटेरे बनाने लई गुरु नानक पातशाह जी नहीं आए दुनिया उत्ते, वह संत बनाने वास्ते आए सारिआं नूं। ते फिर महाराज की हजूरी च बह के बंदा संत की निंदा करे। मैं तां बेनती की बचन आ गया प्रीत लगी तिस सच स्यों, जिन्ह की सच नाल प्रीति लगी है उन्हूं तुसी संत कह लो, साधु कह लो, गुरमुख कहो, गुरसिख कहो, जन कहो, सेवक कहो, तुहाडी मर्जी है, जो मर्जी तुसी कह सकते जे। पर हुंदा जरूर साध संगत सच, सच नाल जुड़े हुंदे जरूर है। ते जिथे सच नाल साध संगत जुड़ियां दा सत्कार हुंदा वेंदे लोक, ते कुछ फिर साध संगत उन्हां दे नां ते नकल भी चल पैंदी, ते उन्हां दी नकल दा विरोध करन वास्ते कई वारी बेसमझी च बंदा असल दा भी विरोध करदा। फिर इसे करके फिर साध संगत उन्होंने मना किया भी महाराज की हजूरी च बह के नहीं तुसी किसी नूं भी कह सकते कौन असल आ कौन नकल आ, कौन गुरमुख आ कौन मनमुख आ, उथे नहीं। उथे तुसी सिर्फ सच की विचार करनी है, ते सच नाल प्रीत लाने वाले हैगे ने दुनिया उत्ते, गए नहीं। सच नाल प्रीत लाने वाले नूं ही संत आख्या जांदा, सच नाल जुड़ियां दीआं ही लोक बरसियां मनाउंदे आ, सच नाल जुड़ियां दे जन्म दिन मनाए जांदे आ, सच नाल जुड़ियां दीआं यादां खड़ियां करदी दुनिया। यही उन्हां दे जीवन की साध संगत निशानी सी भई उन्हां दी सच नाल प्रीत लगी। वह फिर मरदे जमदे थोड़ो ते सदीवी ने अमर सदा वास्ते, जिहड़े सच नाल जुड़ गए वह साध संगत अमर हो गए। उन्हां दा आउणा जाणा मिट गया, ना वे छोड़िया विछड़िया, सब मैं रहा समाए। हजूर कहिंदे ने फिर साध संगत वह विछड़ने भी चाहना ना, रब नालों विछड़ना भी चाहन ते फिर नहीं विछड़ सकते। आर्या समाजी कहिंदे 3.5 करोड़ साल बाद बंदा मुड़ के जूना च आ जाता रब च भेद होया, पर गुरमत नहीं ऊं कहिंदी। गुरमत कहिंदी भी एक बार भेद हो गया, एका बख्स फिर बहुड़ ना बुलाए, एक बार कृपा कर दी महाराज ने फिर क्यों जूना विच आउण देवेगा। ना वे छोड़िया विछड़िया, सब मैं रहा समाए, दीन दर्द दुख भंजना सेवक कै सत पाहे। कहिंदे ने दीना दे दर्दां नूं, दीना जिहड़ा दीन किहनूं कहिंदे आ, इच्छा पै संयुक्त बंदा होवे उहनूं दीन आखीदा। ते महाराज नूं कहिंदे दीना बंधु, दीन दयाल, दीना ते दया करन वाला, दीना दा संबंधी। दीन बन के किवें आउणा, इच्छा पै संयुगत, दो गल्लां बंदे च उहनूं दीन आखीदा। एक उहदे मन च इच्छा होवे परमेशर नूं मिलण दी, गुरु साहिब दे दर्शन करन दी, ते दूसरा उहदे मन च होवे भै भई मैं जमा तों बचणा, जमा दा भै होवे उहदे मन च, उहनूं कहिंदे दीन। जमा दे भै तों बचण वास्ते हिरदे दी गरीबी लै के कोई परमेशर नूं मन दी इच्छा लै के गुरु साहिब दी हजूरी च आवे ते समझ लो इह दीन बन के आया। उस दीन उत्ते साध संगत फिर महाराज दया कर दे, तां हजूर नूं आख्या दीन दयाल। दीन दर्द दुख भंजना सेवक कै सत पाए, वह दीना दे दुखां दर्दां नूं दूर करदा है। जे कोई दीन बन के आ जाए तो फर्क इत्थे ही पै जांदा है। मैं कल बेनती की सी, आपां इत्थे समाप्ति करती भी शरण विच जाया तां गल बन जाएगी, शरण विच साध संगत जाना नहीं आउंदा आपां नूं, थोड़ा जिहा भुलेखा आपां इत्थे खा जांदे। बड़े बड़े गुरु के सिख पहुंचे प्यारे रब दे, कमाल दा जीवन, पर कई बार साध संगत आपां उन्हां बंदियां दे कोल भी बह जांदे आ जिहड़े आउणगे ते जरूर गुरु की हजूरी विच साध संगत, पर आउण दा ढंग नहीं हुंदा। किसी ने 350 का पखा परिक्रमा च लवाया होवे साध संगत, जदों नाल दी संगत हुंदी पिंड दी, उहनूं कहिंदा ऐं दी आपां घुम के जाणा, उह कहिंदे क्यों, कहिंदे तुहानूं पखा विखाड़ांगे जिहड़ा साडे दादे ने लाया सी, सारे टब्बर दा नां लिखिआ उत्ते। उह दादे तेरे ने कित्थों लिआंदे सी पखे जोगे पैसे, गुरू घर आण के वी यह ना तरीका आया भी इतने किवें आना, सारे पिंड नूं कहिंदा आओ विखाला, वह जिहड़ा साडे नां दा उत्थे पखा लगा, फिर की लै जाएगा पखा विखाल के। जिसदे दर ते पखा लाया उन्हें ही दिता सी पखा लाउण दा बल, फिर किसे नूं की विखाड़ांगे भी पखा। कोई साध संगत दीन किहनूं कहिंदे आ, कोई गुरु घर दी 1000 रुपये नाल सेवा कर देवे ना 1000 रुपये नाल, ते गलती नाल सैकटरी कोलों 500 बोलिया जाए तो कपड़े पाड़ देगा अगला सैकटरी दे, भाई तैनूं दिता तां 1000 आ तूं 500 आखी जाना। दीन बनना औखा, गुरु नूं दिता ते कोई जिक्र करन दी लोड़ नहीं, हां जिक्र हो जावे ते पाप कोई नहीं। ਕਿਉਂ? ਕਿਉਂਕਿ ਜਿਹੜੇ ਗੁਰੂ ਘਰ ਦੀ ਸੇਵਾ, ਆਪਾਂ ਕੋਈ ਪ੍ਰੇਮੀ ਜੋੜੇ ਝਾੜਦਾ ਜੇ ਤੇ ਸਿਰਫ ਇਸੇ ਵਾਸਤੇ ਝਾੜਦਾ ਵੀ ਮੈਨੂੰ ਲੋਕ ਵੇਖਣ, ਫਿਰ ਕੁਝ ਨਹੀਂ ਲੈ ਕੇ ਜਾਵੇਗਾ। ਪਰ ਉਹਨੂੰ ਅੱਧੀ ਰਾਤ ਜੋੜੇ ਝਾੜਨ ਦੀ ਲੋੜ ਨਹੀਂ, ਝਾੜੇ ਸੰਗਤ ਦੇ ਹੁੰਦਿਆਂ ਹੀ, ਪਰ ਸੰਗਤ ਨੂੰ ਵਿਖਾਉਣ ਵਾਸਤੇ ਨਹੀਂ। ਕਿਉਂਕਿ ਜੇ ਸੰਗਤ ਦੇ ਹੁੰਦਿਆਂ ਝਾੜਦਾ, ਵੇਖ ਕੇ ਕਿਸੇ ਦੇ ਮਨ 'ਚ ਚਾਅ ਆ ਜਾਏਗਾ ਵੀ ਇਹ ਗੁਰੂ ਘਰ ਦੀ ਸੇਵਾ ਕਰਦਾ, ਮੈਂ ਵੀ ਕਰ ਲਾਂ, ਇਹ ਕੋਈ ਪਾਪ ਨਹੀਂ ਹੈ ਜੇ ਸਾਹਮਣੇ ਕਰਦਾ ਤੇ। ਪਰ ਵਿਖਾਉਣ ਵਾਸਤੇ ਨਾ ਕਰੇ, ਜੇ ਗੁਰੂ ਘਰ ਨੂੰ ਕੁਝ ਸਾਧ ਸੰਗਤ ਉਹਨੂੰ ਸਮਰੱਥਾ ਬਖਸ਼ੀ ਤੇ ਦੇ ਦਿੱਤਾ ਤੇ ਫਿਰ ਜ਼ਿਕਰ ਕਰਨ ਦੀ ਕੋਈ ਲੋੜ ਹੀ ਨਹੀਂ। ਪਰ ਜੇ ਜ਼ਿਕਰ ਹੋ ਜਾਵੇ ਤੇ ਪਾਪ ਕੋਈ ਨਹੀਂ। ਜੇ ਉਹਦਾ ਜ਼ਿਕਰ ਕੀਤਾ ਜਾਂਦਾ ਵੀ ਇਹਨੇ ਫਲਾਣੇ ਬੰਦੇ ਨੇ ਗੁਰਦੁਆਰੇ ਦੀ ਸੇਵਾ ਕੀਤੀ, ਕੋਈ ਕਰਹਿਤ ਨਹੀਂ ਹੈ। ਕਿਸੇ ਦੇ ਹੋਰ ਦੇ ਮਨ 'ਚ ਚਾਅ ਆਵੇਗਾ ਵੀ ਮਹਾਰਾਜ ਮੈਨੂੰ ਵੀ ਬਲ ਬਖਸ਼ੋ, ਅੱਜ ਤੁਸੀਂ ਇਹਦੇ ਸਿਰ 'ਤੇ ਹੱਥ ਰੱਖਿਆ, ਇਹਨੇ ਸੰਗਤ ਦੇ ਚਰਨ ਪਰਸੇ ਆ, ਮਹਾਰਾਜ ਮੇਰੇ 'ਤੇ ਵੀ ਕਿਰਪਾ ਕਰੋ, ਇਸੇ ਤਰ੍ਹਾਂ ਮੈਂ ਵੀ ਸੰਗਤ ਦੇ ਚਰਨ ਪਰਸਾਂ, ਮੈਂ ਵੀ ਗੁਰੂ ਸਾਹਿਬ ਦੀ ਸੇਵਾ ਕਰਾਂ। ਚਾਅ ਜ਼ਰੂਰ ਆ ਜਾਏਗਾ, ਕਿਸੇ ਦਾ ਭਲਾ ਹੋ ਜਾਏਗਾ। ਪ੍ਰਸਾਦ ਸੰਗਤ ਦੇਣ ਵਾਲਾ ਦੀਨ ਬਣੇ, ਦੇਣ ਵਾਲਾ ਦੀਨ ਹੈ ਤੇ ਸੁਣਨ ਵਾਲੇ ਦੇ ਵੀ ਮਨ 'ਚ ਦੀਨਤਾ ਹੀ ਆਵੇਗੀ। ਤੇ ਦੀਨਾਂ ਦੇ ਦੁੱਖ ਉਹ ਦੂਰ ਕਰਦਾ ਪ੍ਰਮਾਤਮਾ। ਦੀਨ ਦਰਦ ਦੁੱਖ ਭੰਜਣਾ, ਸੇਵਕ ਕਹਿ ਸੱਤ ਭਾਏ, ਸੱਤ ਕਹਿੰਦੇ 100 ਨੂੰ ਬੜੇ ਪ੍ਰੇਮ ਨਾਲ। ਸੈਂਕੜੇ ਦੁੱਖ ਸਾਧ ਸੰਗਤ ਸੇਵਕਾਂ ਦੇ ਪਰਮੇਸ਼ਰ ਚਾਅ ਨਾਲ ਦੂਰ ਕਰ ਦਿੰਦਾ। ਅਚਰਜ ਰੂਪ ਨਿਰੰਜਨੋ ਗੁਰਮੇ ਲਾਇਆ ਮਾਏ, ਕਹਿੰਦੇ ਨੇ ਐਸਾ ਗੁਰੂ ਮਿਲਾ ਦਿੱਤਾ ਮਾਂ ਮੈਨੂੰ ਤੇ ਉਸ ਪ੍ਰਮਾਤਮਾ ਨੇ ਕਿਰਪਾ ਕਰਕੇ, ਜਿਸ ਦੇ ਅਚਰਜੀ ਕੌਤਕ ਨੇ, ਜਿਸ ਦਾ ਸਰੂਪ ਜਿਹੜਾ ਮਾਇਆ ਦੀ ਕਾਲਖ ਤੋਂ ਉੱਪਰ ਹੈ। ਭਾਈ ਰੇ ਮੀਤ ਕਰੋ ਪ੍ਰਭ ਸੋਏ, ਹੇ ਭਰਾਵੋ ਜੇ ਮਿੱਤਰ ਬਣਾਉਣਾ ਤੇ ਉਸ ਪ੍ਰਮਾਤਮਾ ਨੂੰ ਬਣਾਵੋ। ਮਹਾਰਾਜ ਦੇ ਬਚਨ ਉਹ ਕਹਿੰਦੇ ਨੇ, ਮਿੱਤਰ ਘਨੇਰੇ ਕਰ ਥੱਕੀ, ਮੇਰਾ ਦੁੱਖ ਕੱਟੇ ਕੋਏ। ਬੜੇ ਮਿੱਤਰ ਬਣਾ ਕੇ ਵੇਖੇ, ਕਿਸੇ ਨੇ ਦੁੱਖ ਨਹੀਂ ਕੱਟਿਆ, ਕੋਈ ਨਹੀਂ ਕੱਟ ਸਕਿਆ, ਫਿਰ ਕਿਹਨੂੰ ਮਿੱਤਰ ਬਣਾਈਏ? ਭਾਈ ਰੇ ਮੀਤ ਕਰੋ ਪ੍ਰਭ ਸੋਏ, ਉਸੇ ਨੂੰ ਮਿੱਤਰ ਬਣਾਓ, ਕਿਉਂਕਿ ਉਹ ਸਾਧ ਸੰਗਤ ਪਰਲੋਕ ਵਿੱਚ ਵੀ ਬਾਂਹ ਫੜ ਲੈਂਦਾ। ਮਾਇਆ ਮੋਹ ਧਰੀ ਪ੍ਰੀਤ ਧ੍ਰਿਗ, ਸੁਖੀ ਨਾ ਦਿਸੈ ਕੋਏ। ਜੇ ਕਿਸੇ ਨੇ ਸਾਧ ਸੰਗਤ ਮਾਇਆ ਦੇ ਮੋਹ ਨਾਲ ਪ੍ਰੀਤੀ ਕੀਤੀ, ਹਜ਼ੂਰ ਕਹਿੰਦੇ ਪ੍ਰੀਤੀ ਧ੍ਰਿਗਾ ਕਾਰਜ, ਇਸ ਪ੍ਰੇਮ ਨੂੰ ਇਹ ਪ੍ਰੇਮ ਕਿਸੇ ਬੰਨੇ ਨਹੀਂ ਲੈ ਕੇ ਜਾਵੇਗਾ। ਸੁਖੀ ਨਾ ਦਿਸੈ ਕੋਏ, ਮਾਇਆ ਸੰਸਾਰ ਨੂੰ ਕਹਿੰਦੇ ਆ। ਜਦੋਂ ਮਾਇਆ ਦੀ ਗੱਲ ਚੱਲੇ, ਆਪਣਾ ਧਿਆਨ ਕਈ ਵਾਰੀ ਸਿਰਫ ਰੁਪਈਆਂ ਪੈਸਿਆਂ 'ਚ ਸਾਧ ਸੰਗਤ ਫਸ ਜਾਂਦਾ, ਜਿੱਥੋਂ ਤੱਕ ਮਨ ਦਾ ਫੁਰਨਾ ਕੰਮ ਕਰਦਾ ਉੱਥੋਂ ਤੱਕ ਮਾਇਆ ਹੀ ਆ ਸਾਰੀ। ਜੋ ਸੋਚ ਸਕਦਾ ਨਾ ਸਾਡਾ ਮਨ, ਉਡਾਰੀ ਜਿੱਥੋਂ ਤੱਕ ਮਾਰ ਸਕਦਾ ਉੱਥੋਂ ਤੱਕ ਸਾਰੀ ਮਾਇਆ ਹੀ ਗਿਣੀ ਜਾਵੇਗੀ। ਤੇ ਜਿਹੜਾ ਮਾਇਆ ਨਾਲ ਪ੍ਰੀਤੀ ਕਰਦਾ, ਹਜ਼ੂਰ ਕਹਿੰਦੇ ਹਨ, ਉਹ ਧ੍ਰਿਗ ਹੈ ਪ੍ਰੀਤੀ ਉਹਦੀ। ਸੁਖੀ ਨਾ ਦਿਸੈ ਕੋਏ, ਇਹ ਸੰਸਾਰ ਦੇ ਪਦਾਰਥਾਂ ਨਾਲ ਰੰਗ ਤਮਾਸ਼ਿਆਂ ਨਾਲ ਪ੍ਰੀਤ ਕੀਤੀ ਵਾਲਾ ਕਦੀ ਕੋਈ ਸੁਖੀ ਨਹੀਂ ਦਿਸਿਆ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਦਾਨਾ ਦਾਤਾ ਸੀਲਵੰਤ, ਦਾਨਾ ਉਹਨੂੰ ਕਹਿੰਦੇ ਸਾਧ ਸੰਗਤ, ਜਿਹੜਾ ਦਨਾਈ ਵਾਲਾ, ਜਿਹੜਾ ਅੰਦਰ ਦੀ ਗੱਲ, ਜਿਹਨੂੰ ਅੰਤਰਜਾਮੀ ਆਪਾਂ ਕਹਿ ਲਈਏ, ਅੰਤਰਜਾਮੀ ਉਹ ਪਰਮਾਤਮਾ, ਦਾਤਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਸੀਲਵੰਤ ਫਿਰ ਉਹਦਾ ਸੁਭਾਅ ਸਾਧ ਸੰਗਤ ਬੜੇ ਪ੍ਰੇਮ ਤੇ ਨਿਮਰਤਾ ਵਾਲਾ, ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਿਆ ਕੌੜਾ, ਜਿਹੜਾ ਸਦਾ ਹੀ ਸਾਧ ਸੰਗਤ ਪ੍ਰੇਮ ਦੇ ਬੋਲ ਬੋਲਣ ਵਾਲਾ। ਨਿਰਮਲ ਰੂਪ ਅਪਾਰ, ਉਸ ਪਰਮਾਤਮਾ ਦਾ ਜਿਹੜਾ ਸਰੂਪ ਹੈ ਉਹ ਮੈਲ ਤੋਂ ਰਹਿਤ ਹੈ, ਪਾਰਾਵਾਰ ਤੋਂ ਪਰੇ ਹੈ। ਸਖਾ ਸਹਾਈ ਅਤ ਵੱਡਾ, ਉੱਚਾ ਵੱਡਾ ਅਪਾਰ, ਕਹਿੰਦੇ ਨੇ ਸਾਧ ਸੰਗਤ ਜਿਨ੍ਹਾਂ ਦਾ ਉਹ ਸਖਾ ਬਣ ਜਾਂਦਾ ਫਿਰ ਉਹਨਾਂ ਦੀ ਸਹਾਇਤਾ ਬੜੀ ਕਰਦਾ। ਅਤ ਵੱਡਾ, ਸਭ ਤੋਂ ਵੱਡਾ ਹੈ, ਉੱਚਾ ਵੱਡਾ ਅਪਾਰ, ਉੱਚਿਆਂ ਤੋਂ ਉੱਚਾ ਤੇ ਪਾਰਾਵਾਰ ਤੋਂ ਪਰੇ ਹੀ ਸਾਧ ਸੰਗਤ ਉਹਦਾ ਦਰ ਘਰ ਹੈ ਪਰਮੇਸ਼ਰ ਦਾ। ਬਾਲਕ ਬਿਰਧ ਨਾ ਜਾਣੀਏ ਨਿਸ਼ਚਲ ਤਿਸ ਦਰਬਾਰ, ਉਹਦਾ ਜਿਹੜਾ ਸਾਧ ਸੰਗਤ ਦਰਬਾਰ ਹੈ ਉਹ ਅਚਲ ਹੈ, ਉਹਦੇ 'ਚ ਕਦੀ ਬਦਲਾਅ ਨਹੀਂ ਆਉਂਦਾ, ਕਦੇ ਕ੍ਰਾਂਤੀ ਨਹੀਂ ਆਉਂਦੀ, ਕਦੇ ਬਦਲ ਬਦਲ ਕੇ ਉਸ ਤਖ਼ਤ 'ਤੇ ਸਾਧ ਸੰਗਤ ਰਾਜੇ ਮਹਾਰਾਜੇ ਨਹੀਂ ਬਹਿੰਦੇ। ਪਰਮਾਤਮਾ ਇੱਕ ਵਾਰ ਆਪਣੇ ਸਰੂਪ ਰੂਪੀ ਤਖ਼ਤ 'ਤੇ ਬੈਠਾ ਅਤੇ ਸਦਾ ਉਹੋ ਹੀ ਬੈਠਾ ਰਹੇਗਾ, ਕਦੀ ਨਹੀਂ ਬਦਲਣਾ। ਬਾਲਕ ਬਿਰਧ ਨਾ ਜਾਣੀਏ, ਫਿਰ ਸਾਧ ਸੰਗਤ ਉਹਦੀ ਅਵਸਥਾ ਨਹੀਂ ਬਦਲਦੀ, ਉਹ ਇਹ ਨਹੀਂ ਵੀ ਅੱਜ ਬਾਲਕ ਹੈ ਅਤੇ ਕੱਲ੍ਹ ਨੂੰ ਬਿਰਧ ਹੋ ਜਾਵੇਗਾ। ਨਾ ਉਹ ਬਾਲਾ ਬੁੱਢਾ ਭਾਈ, ਮਹਾਰਾਜ ਕਹਿੰਦੇ ਨਾ ਉਹ ਬਾਲਕ ਹੈ ਅਤੇ ਨਾ ਉਹਨੇ ਬੁੱਢੇ ਹੋਣਾ। ਜਿਹੜਾ ਬਾਲਕ ਅਵਸਥਾ 'ਚ ਹੈ ਉਹ ਬੁੱਢਾ ਹੋਵੇਗਾ, ਪਰ ਉਹਦੇ 'ਤੇ ਸਾਧ ਸੰਗਤ ਸਮਾਂ ਅਸਰ ਨਹੀਂ ਕਰਦਾ। ਸਭ ਕੁਝ ਸਮੇਂ ਨੇ ਬਣਾਇਆ, ਪਰ ਪਰਮਾਤਮਾ ਨੇ ਸਮਾਂ ਬਣਾਇਆ, ਬਾਕੀ ਸਮੇਂ ਨੇ ਸਭ ਕੁਝ ਬਣਾਇਆ, ਰੱਬ ਨੂੰ ਸਮੇਂ ਨੇ ਨਹੀਂ ਬਣਾਇਆ, ਸਮੇਂ ਨੂੰ ਰੱਬ ਨੇ ਬਣਾਇਆ, ਸਮੇਂ ਨੇ ਰੱਬ ਨੂੰ ਨਹੀਂ ਬਣਾਇਆ। ਜਿਹੜੀ ਚੀਜ਼ ਨੂੰ ਸਮੇਂ ਨੇ ਸਾਧ ਸੰਗਤ ਤਿਆਰ ਕੀਤਾ ਉਹ ਜ਼ਰੂਰ ਪੁਰਾਣੀ ਹੋਵੇਗੀ, ਸਮਾਂ ਹਰ ਚੀਜ਼ ਨੂੰ ਪੁਰਾਣੀ ਕਰ ਦਿੰਦਾ। ਸਮੇਂ ਨੇ ਸਮੇਂ ਅਨੁਸਾਰ ਸਾਧ ਸੰਗਤ ਬਾਲਕ ਨੇ ਜਨਮ ਲਿਆ ਅਤੇ ਸਮੇਂ ਅਨੁਸਾਰ ਉਹ 'ਤੇ ਜਵਾਨੀ ਆ ਜਾਵੇਗੀ, ਸਮਾਂ ਚੱਲਦਾ ਜਾਵੇਗਾ ਅਤੇ ਬੁਢੇਪਾ ਆ ਜਾਵੇਗਾ, ਸਮਾਂ ਚੱਲਦਾ ਜਾਵੇਗਾ ਅਤੇ ਮੌਤ ਆਵੇਗੀ, ਖੇਡ ਖਤਮ, ਕਿਉਂਕਿ ਸਮੇਂ 'ਚ ਹੋਇਆ ਨਾ ਸਾਰਾ ਕੁਝ ਅਤੇ ਸਮੇਂ ਨੇ ਉਹਨੂੰ ਪੁਰਾਣਾ ਕਰਨਾ ਹੀ ਕਰਨਾ। ਪਰ ਪਰਮਾਤਮਾ ਨੂੰ ਸਮੇਂ ਨੇ ਪੈਦਾ ਨਹੀਂ ਕੀਤਾ, ਇਸ ਕਰਕੇ ਸਾਧ ਸੰਗਤ ਤੋਂ ਪੁਰਾਣਾ ਨਹੀਂ ਹੁੰਦਾ, ਪੁਰਾਣਾ ਨਹੀਂ ਤੇ ਫਿਰ ਉਹਨੂੰ ਆਪਾਂ ਬੁੱਢਾ ਨਹੀਂ ਕਹਿ ਸਕਦੇ। ਬਾਲਕ ਬਿਰਧ ਨਾ ਜਾਣੀ ਹੈ ਕਹਿੰਦੇ, ਉਹ ਇੱਕ ਰਸ ਅਵਸਥਾ ਚ ਰਹਿੰਦਾ, ਉਹ ਕੋਈ ਬਾਲਕ ਨਹੀਂ। ਜੇ ਅੱਜ ਬਾਲਕ ਹੈ ਤੇ ਕੱਲ ਨੂੰ ਬੁੱਢਾ ਵੀ ਜ਼ਰੂਰ ਹੋਵੇਗਾ, ਜਿਹੜਾ ਅੱਜ ਬਣਿਆ ਉਹ ਕੱਲ ਨੂੰ ਟੱਠੇਗਾ, ਜਿਹੜਾ ਘੜਿਆ ਉਹਨੇ ਭੱਜਣਾ, ਪਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਇਸ ਕਰਕੇ ਸਾਧ ਸੰਗਤ ਉਹ ਬੁੱਢਾ ਨਹੀਂ ਹੁੰਦਾ, ਜੋ ਮੰਗੀ ਹੈ ਸੋਈ ਪਾਈ ਹੈ ਨਿਧਾਰਾਂ ਆਧਾਰ, ਤੇ ਫਿਰ ਸਮਰੱਥ ਇਹਨਾਂ ਜੋ ਉਹਦੇ ਤੋਂ ਮੰਗ ਲਈਏ, ਜਿੱਤੜੇ ਫਲ ਮਨ ਵਾਸੀ ਹੈ ਤਿੱਤੜੇ ਸਤਿਗੁਰ ਪਾਸ। ਜੋ ਵੀ ਕੋਈ ਗੁਰੂ ਤੋਂ ਪ੍ਰੇਮ ਨਾਲ ਮੰਗ ਲਵੇ, ਜੋ ਮੰਗੀ ਹੈ ਸੋਈ ਪਾਈ ਹੈ ਨਿਧਾਰਾਂ ਆਧਾਰ, ਉਹ ਨਿਆਸਰਿਆਂ ਦਾ ਆਸਰਾ ਹੈ। ਜਿਸ ਪੇਖਤ ਕਿਲ ਵਿਖ ਹਿਰ ਹੈ, ਜਿਸ ਨੂੰ ਵੇਖ ਕੇ ਸਾਧ ਸੰਗਤ ਪਾਪ ਲੱਥ ਜਾਣ, ਜਿਸ ਦੇ ਦਰਸ਼ਨ ਅਮੋਘ ਫਲ ਦੇ ਦੇਣ, ਜਿਸ ਦੇ ਦਰਸ਼ਨ ਸਫਲੇ ਹੋਣ। ਜਿਸ ਪੇਖਤ ਕਿਲ ਵਿਖ ਹਿਰ ਹੈ ਮਨ ਤਨ ਹੋਵੇ ਸ਼ਾਂਤ, ਕਹਿੰਦੇ ਫਿਰ ਤਨ ਤੇ ਮਨ ਨੂੰ ਸ਼ਾਂਤੀ ਆ ਜਾਵੇ। ਜਿਸ ਦੇ ਦਰਸ਼ਨ ਕੀਤੇ ਆ ਮਨ ਸ਼ਾਂਤ ਹੋ ਜਾਵੇ। ਇੱਕ ਮਨ ਏਕ ਧਿਆਈ ਹੈ ਮਨ ਕੀ ਲਾਹੇ ਭਰਾਂਤ, ਕਹਿੰਦੇ ਨੇ ਗੁਰਮੁਖੋ ਮਨ ਦੀ ਭ੍ਰਾਂਤੀ ਪਰੇ ਕਰਕੇ ਮਨ ਦੀ ਇਕਾਗਰਤਾ ਨਾਲ ਇੱਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ। ਗੁਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ, ਉਹ ਗੁਣਾਂ ਦਾ ਖਜ਼ਾਨਾ ਤੇ ਸਦਾ ਹੀ ਨਵਾਂ। ਨਵਤਨ ਕਹਿੰਦੇ ਨੇ ਨਵੇਂ ਨੂੰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਉਹ ਸਦਾ ਹੀ ਸਾਧ ਸੰਗਤ ਨਵਾਂ, ਉਹ ਕਦੇ ਪੁਰਾਣਾ ਹੁੰਦਾ ਹੀ ਨਹੀਂ। ਵੀ ਆਪਾਂ ਜਿੱਦ ਕਰ ਲਈਏ ਵੀ ਜਪਜੀ ਸਾਹਿਬ ਤੇ ਉਹੀ ਹੈ ਜਿਹੜਾ ਕੱਲ ਪੜਿਆ ਸੀ, ਅੱਜ ਕੀ ਪੜ੍ਹਨ ਦੀ ਲੋੜ ਹੈ, ਰੋਜ਼ ਰੋਜ਼ ਜਪਜੀ ਸਾਹਿਬ ਕਿਉਂ ਪੜ੍ਹੀ ਜਾਈਏ, ਜਪਜੀ ਸਾਹਿਬ ਤੇ ਉਹੋ ਹੀ ਹੈ। ਜਪਜੀ ਸਾਹਿਬ ਸਾਧ ਸੰਗਤ ਪੁਰਾਣਾ ਨਹੀਂ ਹੁੰਦਾ, ਇਹ ਪਰਮੇਸ਼ਰ ਹੈ ਗੁਰੂ ਕੀ ਬਾਣੀ, ਤੇ ਪਰਮੇਸ਼ਰ ਸਦਾ ਹੀ ਨਵਾਂ, ਪਰਮੇਸ਼ਰ ਸਦਾ ਹੀ ਨਵਾਂ। ਜੇ ਆਪਾਂ ਪੁਰਾਣੇ ਤੇ ਨਵੇਂ ਦੀ ਵਿਚਾਰ ਕਰਨੀ ਤੇ ਫਿਰ ਸਾਧ ਸੰਗਤ ਉਹੀ ਆਪਾਂ ਲੈਂਦੇ ਜਿਹੜਾ ਕੱਲ ਲਿਆ ਸੀ, ਅੱਜ ਲੈਣ ਦੀ ਲੋੜ ਹੀ ਨਹੀਂ। ਪ੍ਰਸ਼ਾਦਾ ਉਹੀ ਹੈ ਜਿਹੜਾ ਆਪਾਂ ਰੋਜ਼ ਖਾਂਦੇ ਹਾਂ, ਉਸੇ ਕਣਕ ਦਾ ਹੀ, ਫਿਰ ਕੱਲ ਖਾ ਲਿਆ ਅੱਜ ਖਾਣ ਦੀ ਕੀ ਲੋੜ ਹੈ। ਜੇ ਪ੍ਰਸ਼ਾਦਾ ਰੋਜ਼ ਆਪਾਂ ਨੂੰ ਖਾਣਾ ਪੈਂਦਾ, ਸਵਾਸ ਰੋਜ਼ ਲੈਣੇ ਪੈਂਦੇ ਆ, ਜਪਜੀ ਸਾਹਿਬ ਦੀ ਫਿਰ ਰੋਜ਼ ਕਿਉਂ ਨਹੀਂ ਲੋੜ? ਜਿਹੜੇ ਸਵਾਸ ਰੋਜ਼ ਲੈਣੇ ਆ ਉਹਨਾਂ ਨੂੰ ਤੇ ਸਫਲਾ ਕਰਨ ਵਾਸਤੇ ਜਪਜੀ ਸਾਹਿਬ ਪੜ੍ਹਨਾ, ਇਸ ਕਰਕੇ ਇਹਦੀ ਰੋਜ਼ ਲੋੜ ਹੈ। ਤੇ ਤਾਂ ਹੀ ਉਹ ਮਹਾਰਾਜ ਨੇ ਇਹਨੂੰ ਨਿਤਨੇਮ ਚ ਸਾਧ ਸੰਗਤ ਰੱਖ ਦਿੱਤਾ। ਨਿਤਨੇਮ ਦਿੱਤਾ ਹੀ ਸਾਨੂੰ ਇਸੇ ਵਾਸਤੇ ਹੈ ਭਾਈ ਤੈਨੂੰ ਸਦਾ ਗੁਰੂ ਦਾ ਚੇਤਾ ਰਹੇ, ਗੁਰੂ ਸਾਹਿਬ ਦੀ ਤੈਨੂੰ ਸਦਾ ਹੀ ਲੋੜ ਹੈ। ਮਹਾਰਾਜ ਦਾ ਉਪਦੇਸ਼ ਕਦੇ ਪੁਰਾਣਾ ਨਹੀਂ ਹੁੰਦਾ, ਉਹ ਨਵਾਂ ਹੀ ਹੈ। ਗੁਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ, ਫਿਰ ਉਹਦੀ ਦਿੱਤੀ ਦਾਤ ਵੀ ਸਾਧ ਸੰਗਤ ਪਰਿਪੂਰਨੀ ਹੈ, ਪੂਰੇ ਕਾ ਕੀ ਆ, ਸਭ ਕੁਛ ਪੂਰਾ। ਸਦਾ ਸਦਾ ਅਰਾਧਿਆ ਦਿਨ ਵਿਸਰੋ ਨਹੀਂ ਰਾਤ, ਕਹਿੰਦੇ ਨੇ ਫਿਰ ਸਦਾ ਵਾਸਤੇ ਦਿਨੇ ਰਾਤ ਉਹਦੀ ਆਰਾਧਨਾ ਕਰਦੇ ਰਹਿਣਾ ਚਾਹੀਦਾ ਹੈ। ਉਹ ਭੁੱਲੇ ਹੀ ਨਾ, ਨਾ ਦਿਨੇ ਭੁੱਲੇ ਨਾ ਰਾਤ ਵਿਸਰੇ ਹੀ ਨਾ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਭਈ ਆਹ ਕੀਤੀ ਸੰਗਤ ਇੱਕ ਸਬਕ ਬਣ ਜਾਵੇਗੀ, ਫਿਰ ਨਹੀਂ ਸਾਧ ਸੰਗਤ ਉਹ ਵਿਸਰੇਗਾ ਕਦੀ। ਸਤ ਸੰਗੀ ਨੂੰ ਰੱਬ ਚੇਤੇ ਹੀ ਰਹਿੰਦਾ, ਰੱਬ ਉਹਨੂੰ ਚੇਤੇ ਰਹਿੰਦਾ ਜਿਹੜਾ ਸਾਧ ਸੰਗਤ ਸੁੱਤੇ ਨੇ ਵੀ ਜਿਹੜਾ ਦਿਨੇ ਜਾਗਦਿਆਂ ਚੇਤੇ ਕਰੇ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੁਪਨੇ ਹੂੰ ਬਰੜਾਇਕ ਜਿਹ ਮੁੱਖ ਨਿਕਸੈ ਰਾਮ, ਤਾਂ ਕਿ ਪਾਕੀ ਪਾਨ ਹੀ ਮੇਰੇ ਤਨ ਕੋ ਚਾਮ। ਸੁੱਤੇ ਪਏ ਬੰਦੇ ਦੇ ਮੂੰਹ ਤੋਂ ਕਿਤੇ ਸਾਧ ਸੰਗਤ ਗੁਰੂ ਕੀ ਬਾਣੀ ਦਾ ਪਾਠ ਹੁੰਦਾ ਹੋਵੇ, ਕੋਈ ਰੱਬ ਨੂੰ ਚੇਤੇ ਕਰਦਾ ਹੋਵੇ, ਕਬੀਰ ਸਾਹਿਬ ਕਹਿੰਦੇ ਮੈਂ ਖਲ ਲਵਾ ਕੇ ਉਹਦੀ ਜੁੱਤੀ ਬਣਾ ਕੇ ਐਸੇ ਗੁਰਮੁਖ ਦੇ ਚਰਨਾਂ ਚ ਪਾ ਦਿਆਂ ਤੇ ਫਿਰ ਮੈਂ ਆਪਣੇ ਆਪ ਨੂੰ ਸਫਲਾ ਸਮਝਦਾ। ਪਰ ਸੁੱਤੇ ਪਏ ਦੇ ਮੂੰਹ ਤੇ ਰੱਬ ਰੱਬ ਤਾਂ ਨਿਕਲੇ, ਜੇ ਜਾਗਦੇ ਨੂੰ ਸਾਧ ਸੰਗਤ ਕਦੀ ਰੱਬ ਚੇਤੇ ਆਇਆ, ਤੇ ਜੇ ਜਾਗਦੇ ਨੂੰ ਚੇਤੇ ਨਹੀਂ ਆਇਆ ਤੇ ਸੁੱਤੇ ਨੂੰ ਕਿੱਥੋਂ ਆਵੇਗਾ? ਹਾਂ, ਜਿਹੜੇ ਜਾਗਦੇ ਚੇਤੇ ਕਰਦੇ ਆ ਉਹਨਾਂ ਨੂੰ ਸਾਧ ਸੰਗਤ ਸੁੱਤਿਆਂ ਨੂੰ ਵੀ ਰੱਬ ਚੇਤੇ ਆਵੇਗਾ, ਤੇ ਉਹਨਾਂ ਲਈ ਫਿਰ ਉਹ ਸਬਕ ਸਦਾ ਲਈ ਬਣ ਜਾਣਾ, ਸਦਾ ਲਈ, ਸਦਾ ਸਦਾ। ਮਹਾਰਾਜ ਦੇ ਬਚਨ, ਸਦਾ ਸਦਾ ਅਰਾਧਿਆ ਦਿਨ ਵਿਸਰੋ ਨਹੀਂ ਰਾਤ, ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਬਿੰਦ, ਤੇ ਜਿਨ੍ਹਾਂ ਦੇ ਪੂਰਬਲੇ ਭਾਗ ਮਹਾਰਾਜ ਨੇ ਚੰਗੇ ਲਿਖ ਦਿੱਤੇ, ਸਾਧ ਸੰਗਤ ਉਹਨਾਂ ਦਾ ਮਿੱਤਰ ਫਿਰ ਪਰਮੇਸ਼ਰ ਬਣ ਜਾਂਦਾ। ਤਾਨ ਮਾਨ ਧਨ ਅਰਪੀ ਸਭੋ ਸਗਲ ਵਾਰੀਆ ਹੈ ਜਿੰਦ, ਕਹਿੰਦੇ ਤਾਨ ਮਾਨ ਧਨ ਜਿੰਦ ਸਭ ਕੁਝ ਗੁਰੂ ਤੋਂ ਘੋਲ ਕਮਾਉਣਾ ਚਾਹੀਦਾ, ਸਭ ਵਾਰ ਦੇਣਾ ਚਾਹੀਦਾ। ਇੱਕ ਇੱਕ ਦਿਨ ਚ ਸੌ ਸੌ ਵਾਰੀ, ਦਿਹਾੜੀ ਸਦ ਵਾਰ, ਇੱਕ ਇੱਕ ਦਿਹਾੜੀ ਚ ਸੌ ਸੌ ਵਾਰ, ਕਹਿੰਦੇ ਐਸੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ। ਦੇਖਿਆ ਸੁਣਿਆ ਹਦੂਰ ਸਾਧ ਘੱਟ ਘੱਟ ਬ੍ਰਹਮ ਰਵਿੰਦ, ਕਹਿੰਦੇ ਨੇ ਉਹ ਰੱਬ ਗੁਰੂ ਸਭ ਕੁਝ ਸੁਣਦਾ ਤੇ ਵੇਖਦਾ, ਕਿਉਂਕਿ ਹਰੇਕ ਘਾਟ ਵਿੱਚ ਸਾਧ ਸੰਗਤ ਉਹਦਾ ਵਾਸਾ ਹੈ। ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਾਧ ਬਖਸ਼ਿੰਦ, ਤੇ ਫਿਰ ਅਖੀਰਲੀ ਪੰਕਤੀ ਵਿੱਚ ਜਾ ਕੇ ਮਹਾਰਾਜ ਕਿਰਪਾ ਕਰਦੇ ਹਨ, ਕਹਿੰਦੇ ਨੇ ਉਹ ਐਸਾ ਬਖਸ਼ਿੰਦ ਸਰੂਪ ਜੇ ਪਰਮੇਸ਼ਰ ਜਿਹੜਾ ਅਕਿਰਤ ਘਣਾ ਦੀ ਵੀ ਸਾਧ ਸੰਗਤ ਪਾਲਣਾ ਕਰਦਾ। ਅਕਿਰਤ ਘਣ ਕਿਹਨੂੰ ਕਹਿੰਦੇ ਆ? ਇਹ ਬੇਨਤੀ ਕਰਕੇ ਮੈਂ ਫਤਿਹ ਬੁਲਾਵਾਂ। ਅਕਿਰਤ ਘਣ ਸਾਧ ਸੰਗਤ ਉਹਨੂੰ ਕਹਿੰਦੇ ਆ ਜਿਹੜਾ ਕੀਤੇ ਆਪਣੇ ਤੋਂ ਵੱਡਿਆਂ ਦੇ ਕੀਤੇ ਪਰਉਪਕਾਰ ਨੂੰ ਚੇਤੇ ਨਹੀਂ ਰੱਖਦਾ, ਉਹਨੂੰ ਕਹਿੰਦੇ ਆ ਕਿਰਤ ਘਣ। ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰਨੀ ਆ ਵੀ ਜਿਹੜੇ ਦਸਵੇਂ ਪਾਤਸ਼ਾਹ ਜੀ ਨੇ ਚਾਰੇ ਸਾਹਿਬਜ਼ਾਦੇ ਵਾਰ ਦਿੱਤੇ, ਉਹਨਾਂ ਦੀ ਕਿਸੇ ਦੇ ਨਾਲ ਜ਼ਮੀਨ ਦੀ ਲੜਾਈ ਸੀ? ਪਰਪਕਾਰ ਤੇ ਸਾਡੇ ਤੇ ਕੀਤਾ ਤੇ ਸ਼ੰਕਾ ਵੀ ਨਹੀਂ ਰਹਿਣ ਦਿੱਤਾ। ਮਹਾਰਾਜ ਨੇ ਆਖਿਆ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸੁੱਤ ਚਾਰ, ਇਸ਼ਾਰਾ ਕਰਕੇ ਮਹਾਰਾਜ ਨੇ ਆਖਿਆ ਖਾਲਸੇ ਵੱਲ ਨੂੰ, ਇਹਨਾਂ ਦੇ ਕਰਕੇ ਮਹਾਰਾਜ ਕਹਿੰਦੇ ਮੈਂ ਚਾਰ ਪੁੱਤਰ ਹੱਸ ਕੇ ਕੁਰਬਾਨ ਕਰ ਦਿੱਤੇ ਆ। ਇਹ ਪਰਪਕਾਰ ਨਹੀਂ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਸਾਡੇ ਉੱਤੇ, ਤੇ ਆਪਾਂ ਚੇਤੇ ਨਾ ਰੱਖੀਏ, ਫਿਰ ਅਖਵਾਵਾਂਗੇ ਕਿਰਤ ਕਣ। ਉਹਨੂੰ ਕਹਿੰਦੇ ਕਿਰਤ ਕਣ ਜਿਹੜਾ ਆਪਣੇ ਵੱਡਿਆਂ ਦੇ ਪਰਪਕਾਰ ਨੂੰ ਭੁੱਲ ਜਾਵੇ, ਪਰ ਜੇ ਭੁੱਲ ਗਏ ਆ ਤੇ ਵੇਖੋ ਗੁਰੂ ਦੀ ਰਹਿਮਤ। ਉਹ ਕਹਿੰਦੇ ਨੇ ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਾਧ ਬਖਸ਼ਿੰਦ, ਉਹ ਅਕਿਰਤ ਕਣਾਂ ਨੂੰ ਵੀ ਸਾਧ ਸੰਗਤ ਬਖਸ਼ ਦਿੰਦਾ। ਸਤਾ ਤੇ ਬਲਵੰਡਾ, ਇਹਦੋਂ ਵੱਡਾ ਕਿਰਤ ਕਣ ਕੀ ਹੋ ਸਕਦਾ ਵੀ ਜਿੱਥੋਂ ਲੈ ਕੇ ਪ੍ਰਸ਼ਾਦਾ ਛਕਦੇ ਆ ਉਸੇ ਦਰ ਦੀ ਨਿੰਦਿਆ। ਉਹ ਕਹਿੰਦੇ ਨੇ ਸਾਡਾ ਮਰਦਾਨਾ ਨਾ ਹੁੰਦਾ, ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਕੌਣ ਟੇਕਦਾ, ਉਹ ਮਰਦਾਨੇ ਨੂੰ ਆਪਣਾ ਸਾਧ ਸੰਗਤ ਕਬਜ਼ੇ ਚ ਲਈ ਬੈਠੇ ਆ ਸਤਾ ਤੇ ਬਲਵੰਡਾ। ਤੇ ਮਹਾਰਾਜ ਨੇ ਆਖਿਆ ਇਹ ਫਿੱਟ ਗਏ ਆ, ਜਿਸ ਗੁਰੂ ਦੀਆਂ ਰੋਟੀਆਂ ਖਾਂਦੇ ਆ ਉਸੇ ਦੀ ਨਿੰਦਿਆ ਕਰਦੇ ਆ, ਤੇ ਸਾਧ ਸੰਗਤ ਵਾਕਿਆ ਹੀ ਫਿੱਟ ਗਏ। ਪਰ ਜਦੋਂ ਸ਼ਰਨ ਚ ਆ ਗਏ, ਗੁਰੂ ਦਰੋਂ ਫਟਕਾਰੇ, ਅਕਿਰਤ ਕਣ ਬੰਦੇ ਪੰਜਵੇਂ ਪਾਤਸ਼ਾਹ ਦੇ ਚਰਨਾਂ ਚੋਂ ਟੁਕੜੇ ਲੈ ਕੇ ਖਾਣ ਵਾਲੇ, ਹੱਥ ਜੋੜ ਕੇ ਬੇਨਤੀਆਂ ਕਰਨ ਵਾਲੇ, ਮਹਾਰਾਜ ਇੱਥੇ ਕੀਰਤਨ ਕਰਨ ਦਿਓ ਸਾਡਾ ਗੁਜ਼ਾਰਾ ਚੱਲ ਪਏ। ਤੇ ਜਦੋਂ ਗੁਜ਼ਾਰਾ ਚੰਗਾ ਚੱਲ ਪਿਆ, ਮਹਾਰਾਜ ਨੇ ਜਿੱਦਾਂ ਕਰਦੇ ਆ ਅੱਜ ਦੀ ਸਾਰੀ ਭੇਟਾ ਅਸੀਂ ਲੈਣੀ ਜੇ, ਮਹਾਰਾਜ ਨੇ ਆਖਿਆ ਦੇ ਦਿਆਂਗੇ। ਫਿਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿੰਦਿਆ ਕੀਤੀ, ਉਹ ਅਕਿਰਤ ਕਣ ਸੀ, ਪਰ ਬਖਸ਼ ਦਿੱਤੇ ਪੰਜਵੇਂ ਪਾਤਸ਼ਾਹ ਜੀ ਨੇ। ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਾਧ ਬਖਸ਼ਿੰਦ, ਉਹ ਮਾਫ ਕਰ ਦਿੰਦਾ, ਉਹਦਾ ਸੁਭਾਅ ਸਾਧ ਸੰਗਤ ਦਿਆਲੂ ਹੈ। ਪਰ ਆ ਜਾਵੇ ਸਹੀ ਕੋਈ ਦੀਨ ਬਣ ਕੇ, ਦੀਨ ਬਣ ਕੇ ਆਏ ਤੇ ਬਖਸ਼ੇ ਗਏ, ਸੱਤਾ ਤੇ ਬਲਵੰਡਾ ਵੀ ਆ ਗਏ ਤੇ ਮਹਾਰਾਜ ਨੇ ਬਖਸ਼ ਦਿੱਤੇ। ਇੰਨਾ ਦਿਆਲੂ ਸੁਭਾਅ, ਇੰਨਾ ਕਿਰਪਾਲੂ ਸਾਧ ਸੰਗਤ ਜਿਹਦੇ ਲੜ ਸਾਨੂੰ ਕਲਗੀਧਰ ਪਾਤਸ਼ਾਹ ਲਾ ਕੇ ਗਏ, ਇੰਨਾ ਵੀ ਕੋਈ ਮਿਹਰਬਾਨ ਹੈ? ਉਹ ਤੇ ਮੇਹਰਾਂ ਦਾ ਦਰ ਖੋਲੀ ਬੈਠਾ, ਆਪਣਾ ਸਾਧ ਸੰਗਤ ਸਿਰਫ ਉੱਦਮ ਕਰਨ ਦੀ ਲੋੜ ਹੈ। ਥੋੜਾ ਜਿਹਾ ਉੱਧਰ ਨੂੰ ਕਿਤੇ ਚਿਹਰਾ ਹੋ ਜਾਵੇ ਨਾ ਮਹਾਰਾਜ ਵੱਲ ਨੂੰ, ਥੋੜਾ ਜਿਹਾ ਉੱਦਮ ਕਰ ਲਈਏ ਤੇ ਗੁਰੂ ਸਾਹਿਬ ਸਾਧ ਸੰਗਤ ਕਿਰਪਾ ਕਰ ਦੇਣਗੇ। ਫਿਰ ਆਪਾਂ ਨੂੰ ਇਹ ਨਹੀਂ ਕਹਿਣ ਦੀ ਲੋੜ ਪੈਂਦੀ ਸਾਡਾ ਕੀ ਬਣੇਗਾ, ਕਿਉਂ ਨਾ ਬਣੇਗਾ, ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ। ਇਸ ਕਰਕੇ ਤੁਸੀਂ ਸੰਗਤ ਕਰੀ ਚੱਲੋ ਤੇ ਕਿਰਪਾ ਗੁਰੂ ਨੇ ਕਰਨੀ ਹੈ। ਸਾਡਾ ਸਿਰਫ ਇੰਨਾ ਹੀ ਹੈ ਕੰਮ ਭਾਈ। ਇੰਨੀਆਂ ਦਾਤਾਂ ਤੋਂ ਬਾਅਦ ਮਹਾਰਾਜ ਨੇ ਆਪਣੇ ਤੋਂ ਕੁਝ ਨਹੀਂ ਮੰਗਿਆ, ਇੰਨੀ ਕੁ ਆਸ ਰੱਖੀ ਹੈ ਭਾਈ ਤੂੰ ਸੰਗਤ 'ਚ ਤੇ ਆ ਸਕਦਾ ਨਾ, ਇੱਕ ਘਰੀ ਆਧੀ ਘਰੀ ਆਧੀ ਹੂੰ ਤੇ ਆਦ, ਥੋੜਾ ਜਿਹਾ ਆ ਜਾ ਕਰ, ਜੇ ਨਹੀਂ ਸਮਾਂ ਬਹੁਤਾ ਆ ਜਾਏਗਾ ਬਖਸ਼ਿਆ ਜਾਏਗਾ, ਕਿਉਂਕਿ ਉਹ ਕਿਰਤ ਕਣਾਂ ਨੂੰ ਵੀ ਮਾਫ਼ ਕਰ ਦਿੰਦਾ। ਸਮਾਂ ਸਮਾਪਤ ਹੈ, ਸਮਾਪਤੀ ਵਾਲਾ ਦਿਨ ਹੋਣ ਕਰਕੇ ਸਾਧ ਸੰਗਤ ਪੰਜ ਮਿੰਟ ਉੱਤੇ ਲਾ ਲਏ। ਕਈ ਵਾਰੀ ਬਹੁਤ ਕੁਝ ਕਹਿਣ ਨੂੰ ਜੀ ਕਰਦਾ ਹੁੰਦਾ ਸੰਗਤ ਦੇ ਨਾਲ, ਪਰ ਸਮਾਂ ਫਿਰ ਵੀ ਸਮਾਂ ਹੀ ਹੈ, ਸਮੇਂ 'ਚ ਰਹਿਣਾ ਸਿਆਣਪ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ। ਦੋ ਹਫ਼ਤੇ ਤੁਹਾਡੇ ਦਰਸ਼ਨ ਕੀਤੇ ਹੈ, ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਪਰ ਸੰਗਤ ਬਖਸ਼ਿੰਦ ਰੂਪ ਹੁੰਦੀ ਹੈ। ਗੁਰੂ ਦੀ ਗੱਲ ਹੈ, ਕਹਿੰਦਿਆਂ ਕਹਿੰਦਿਆਂ ਥੋੜ੍ਹੀ ਮੱਤ ਹੈ, ਗਲਤੀ ਕਰ ਸਕਦੇ ਹਾਂ, ਉਹ ਮੇਰੀ ਹੈ ਗਲਤੀ, ਪਰ ਗੱਲ ਆਪਾਂ ਗੁਰੂ ਦੀ ਪੱਲੇ ਬੰਨ ਕੇ ਲੈ ਕੇ ਜਾਣੀ ਹੈ। ਇਸ ਕਰਕੇ ਸਾਧ ਸੰਗਤ ਮਾਫ਼ੀ ਦੇ ਦੇਵੇ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।